ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾਂ, ਦਿਨ ਰੈਣ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ, ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ। ਜਨਮ ਜਨਮ ਕਾ ਵਿਛੜਿਆ, ਹਰ ਮੇਲੋ ਸੱਜਣ ਸੈਣ, ਜੋ ਜੀ ਹਰ ਤੇ ਵਿਛੜੇ, ਸੇ ਸੁਖ ਨ ਵਸਨ ਪੈਣ, ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਡਿਠੇ ਸਭ ਗੈਣ, ਆਪ ਕਮਾਣ ਵਿਛੜੀ ਦੋਸ ਨਾ ਕਾਹੂ ਦੇਣ, ਕਰ ਕਿਰਪਾ ਪ੍ਰਭ ਰਾਖ ਲੈ ਹੋਰ ਨਾਹੀ ਕਰਨ ਕਰੇਣ, ਹਰ ਤੁਧ ਬਿਣ ਖਾਕੂ ਰੂਲੜਾ, ਕਹੀਐ ਕਿਥੈ ਵੈਣ, ਨਾਨਕ ਕੀ ਬੇਨੰਤੀਆਂ, ਹਰ ਸੁਰਜਨ ਦੇਖਾ ਨੈਣ, ਹਰ ਤੁਧ ਬਿਣ ਖਾਕੂ ਰੂਲਣਾ, ਕਹੀਐ ਕਿਥੈ ਵੈਣ, ਨਾਨਕ ਕੀ ਬੇਨੰਤੀਆਂ, ਹਰ ਸੁਰਜਨ ਦੇਖਾ ਨੈਣ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ, ਤਰਨ ਗਗਨ ਨਵਖੰਡ ਮੈਂ ਹੈ, ਜੋਤ ਸਵੈਰੂਪੀ ਰਹਿਓ ਪਰ, ਪਣ ਮਥਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਉਸ ਪ੍ਰਤੱਖ ਹਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਰਾ ਸਰੂਪ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ, ਅੰਮ੍ਰਿਤ ਬਾਣੀ ਦੀ ਦਾਤ, ਇੱਕ ਐਸੀ ਅਮੋਲਕ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਹਦੇ ਨਾਲ ਸਾਰੇ ਸੰਸਾਰ ਨੂੰ ਵੀ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰੂ ਕਾ ਦਰਸ਼ਨ ਪਾਏ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਤਿਗੁਰੂ ਸਾਹਿਬਾਨ ਦੀ ਬਾਣੀ ਹੋਰ ਭਗਤਾਂ ਭੱਟਾਂ ਮਹਾਂਪੁਰਖਾਂ ਦੀ ਬਾਣੀ ਲਿਖਵਾਈ, ਉੱਥੇ ਆਪ ਵੀ ਬੇਅੰਤ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਵਿਸ਼ੇਸ਼ ਬਾਣੀਆਂ ਵੀ ਉਚਾਰਨ ਕੀਤੀਆਂ, ਜਿਵੇਂ ਕਿ ਬਾਰਾਂ ਮਾਹਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਸ਼ੇਸ਼ ਬਾਣੀ ਹੈ। ਇਸ ਤੋਂ ਇਲਾਵਾ ਜੋ ਹੁਣ ਅੱਗੇ ਬਾਣੀ ਆਰੰਭ ਹੋ ਰਹੀ ਹੈ, ਜਿਸ ਦਾ ਸਿਰਲੇਖ ਸਤਿਗੁਰੂ ਨੇ ਦਿਨ ਰਹਿਣ ਲਿਖਿਆ ਹੈ, ਇਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਰਚਨਾ ਹੈ। ਜਦੋਂ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਰਾਂ ਮਾਹਾਂ ਬਾਣੀ ਉਚਾਰਨ ਕੀਤੀ ਤਾਂ ਉਸ ਵੇਲੇ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐ ਗਰੀਬਨ ਵਾਜ ਸਤਿਗੁਰੂ ਜੀਓ, ਤੁਸਾਂ ਬਾਰਾਂ ਮਹੀਨਿਆਂ ਦੁਆਰਾ ਬਾਰਾਂ ਮਾਹਾਂ ਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕੀਤੇ ਹਨ, ਪਰ ਹਰ ਮਹੀਨੇ ਦੇ ਲਗਭਗ 30 ਦਿਨ ਹੁੰਦੇ ਹਨ ਅਤੇ ਸਾਲ ਦੇ 365 ਦਿਨ ਮੰਨੇ ਹਨ। ਮਹਾਰਾਜ ਸਾਨੂੰ ਇਹ ਵੀ ਕਿਰਪਾ ਕਰਕੇ ਦੱਸੋ, ਦਿਨ ਅਤੇ ਰਾਤ ਦਾ ਸਮਾਂ ਜੋ ਅਕਾਲ ਪੁਰਖ ਨੇ ਸਾਡੇ ਲਈ ਬਣਾਇਆ ਹੈ, ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ। ਹੁਣ ਦਿਨ ਰਹਿਣ ਇਸ ਬਾਣੀ ਦੇ ਅੰਦਰ ਦਿਨ ਵੇਲੇ ਅਤੇ ਰਾਤ ਵੇਲੇ ਸਾਨੂੰ ਕੀ ਕਰਨਾ ਚਾਹੀਦਾ, ਇਹਦੇ ਬਾਰੇ ਗੁਰੂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਮਾਝ ਮਹੱਲਾ ਪੰਜਵਾਂ, ਦਿਨ ਰਹਿਣ। ਮਾਝ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਰਾਂ ਮਾਹਾਂ ਵਾਂਗ ਦਿਨ ਰਹਿਣ ਇਹ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਸਤਿਗੁਰੂ ਨੇ ਮੰਗਲਾਚਰਨ ਲਿਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ ਅਤੇ ਗੁਰੂ ਦੀ ਕਿਰਪਾ ਗੁਰੂ ਦੀ ਆਗਿਆ ਮੰਨਣ ਦੇ ਨਾਲ ਗੁਰੂ ਦਾ ਹੁਕਮ ਮੰਨਣ ਦੇ ਨਾਲ ਹੁੰਦੀ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਸਾਨੂੰ ਇਹ ਵੀ ਉਪਦੇਸ਼ ਦਿਓ, ਦਿਨ ਅਤੇ ਰਾਤ ਦੇ ਸਮੇਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸਰੀ ਰੂਪਕ ਅਲੰਕਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤੀ, ਸਤਿਗੁਰੂ ਨੂੰ ਦਰਗਾਹੀ ਵਿਚੋਲਾ ਅਤੇ ਹੋਰ ਜਿਹੜੇ ਗੁਰਮੁਖ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਨੂੰ ਰੱਬ ਦੀਆਂ ਸੁਹਾਗਣਾਂ ਦੱਸ ਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹੱਲਾ ਪੰਜਵਾਂ, ਦਿਨ ਰਹਿਣ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਤੁਸਾਂ ਪੁੱਛਿਆ ਸੀ ਦਿਨ ਵੇਲੇ ਕੀ ਕਰਨਾ ਚਾਹੀਦਾ ਅਤੇ ਰਾਤ ਵੇਲੇ ਕੀ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ ਦਿਨ ਹੋਵੇ ਚਾਹੇ ਰਾਤ ਹੋਵੇ, ਸੇਵੀ ਸਤਿਗੁਰ ਆਪਣਾ, ਬਈ ਅਸੀਂ ਤਾਂ ਆਪਣੇ ਸਤਿਗੁਰੂ ਨੂੰ ਸੇਵਦੇ ਹਾਂ, ਭਾਵ ਦਿਨ ਰਾਤ ਦੀ ਕੋਈ ਵਿਚਾਰ ਨਹੀਂ ਕਰਨੀ, ਸਮਾਂ ਚਾਹੇ ਦਿਨ ਦਾ ਹੋਵੇ ਚਾਹੇ ਰਾਤ ਦਾ ਹੋਵੇ, ਹਰ ਗੁਰਸਿੱਖ ਮਾਈ ਭਾਈ ਨੂੰ ਆਪਣੇ ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਅਸੀਂ ਆਪਣੇ ਸਤਿਗੁਰੂ ਦੀ ਸੇਵਾ ਕਰ ਰਹੇ ਹਾਂ, ਹਰ ਸਿਮਰੀ ਦਿਨ ਸਭ ਰਹਿਣ, ਅਤੇ ਨਾਲ ਹੀ ਸਾਰੇ ਹੀ ਦਿਨ ਅਤੇ ਰਹਿਣ ਰਾਤਾਂ ਦੇ ਅੰਦਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਵੀ ਕਰ ਰਹੇ ਹਾਂ। ਸੇਵਾ ਸਤਿਗੁਰੂ ਦੀ ਕਰ ਰਹੇ ਹਾਂ ਅਤੇ ਸਿਮਰਨ ਅਕਾਲ ਪੁਰਖ ਦਾ ਕਰ ਰਹੇ ਹਾਂ।
ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਆਪਾ ਭਾਵ ਹੰਕਾਰ ਛੱਡ ਕੇ ਮੈਂ ਸਤਿਗੁਰੂ ਦੇ ਚਰਨੀ ਪੈ ਜਾਵਾਂ ਅਤੇ ਨਾਲ ਹੀ ਮੁਖ ਬੋਲੀ ਮਿਠੜੇ ਵੈਣ, ਅਤੇ ਆਪਣੇ ਮੁਖ ਤੋਂ ਆਪਣੇ ਮੁਖ ਦੁਆਰਾ ਬਹੁਤ ਮਿੱਠੇ, ਬਹੁਤ ਮਧੁਰ ਅਤੇ ਬਹੁਤ ਪਿਆਰੇ ਬਚਨ ਬੋਲਾਂ। ਕਿਉਂਕਿ ਜਦੋਂ ਵੀ ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾਣਾ, ਸਭ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਹੈ, ਅਤੇ ਫਿਰ ਸਤਿਗੁਰੂ ਮਹਾਰਾਜ ਦੇ ਸਨਮੁਖ ਖਲੋ ਕੇ ਜਿਹੜੇ ਮਿੱਠੇ ਸ਼ਬਦ ਨੇ ਅਰਦਾਸ ਦੇ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੈ ਅਮਰਦਾਸ ਰਾਮਦਾਸੈ ਹੋਈ ਸਹਾਏ, ਇਸ ਤਰ੍ਹਾਂ ਬੜੇ ਮਿੱਠੇ ਪਿਆਰੇ ਸਤਿਕਾਰ ਦੇ ਬਚਨ ਬੋਲ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ।
ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ,
ਤੇ ਕਿਵੇਂ ਬੇਨਤੀ ਕਰਨੀ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ? ਜਨਮ ਜਨਮ ਕਾ ਵਿਛੜਿਆ, ਉਹ ਸੱਜਣ ਪਤੀ ਪਰਮੇਸ਼ਰ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਹੈ। ਹਰ ਮੇਲੋ ਸੱਜਣ ਸੈਣ, ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਸੱਜਣ ਦਾ ਅਰਥ ਲੋਕ ਪਰਲੋਕ ਦਾ ਸਹਾਈ ਹੈ, ਅਤੇ ਸੈਣ ਦਾ ਅਰਥ ਉਹ ਸਾਡਾ ਸੰਬੰਧੀ ਵੀ ਹੈ। ਉਹਦੇ ਨਾਲ ਮੇਲ ਦੇਵੋ, ਕਿਉਂਕਿ ਉਹ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਹੈ। ਪਤਾ ਨਹੀਂ ਕਿੰਨੇ ਜਨਮਾਂ ਤੋਂ ਅਸੀਂ ਭਟਕਦੇ ਆ ਰਹੇ ਹਾਂ, ਪਸ਼ੂ ਪੰਖੀ ਸੈਲ ਤਰਵਰ ਗਣਿਤ ਕਸ਼ੂ ਨਾ ਆਵੇ, ਬੀਜ ਬੋਬਸ ਭੋਗ ਭੋਗੈ ਹੈ ਕੀਆ ਆਪਣਾ ਪਾਵ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਮਹਾਰਾਜ ਉਹ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਸਾਡਾ ਸੱਜਣ ਸੱਚਾ ਪਾਤਸ਼ਾਹ ਅਤੇ ਸੈਣ ਜੋ ਸਾਡਾ ਜੀਵਨ ਸਾਥੀ ਵੀ ਹੈ, ਉਹਦੇ ਨਾਲ ਮੇਲ ਦੇਵੋ।
ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਨ ਭੈਣ,
ਤੇ ਹੁਣ ਨਾਲ ਜਿਹੜੀਆਂ ਹੋਰ ਗੁਰਮੁਖ ਸਖੀਆਂ ਮਹਾਂਪੁਰਖ ਨੇ ਉਹਨਾਂ ਵੱਲ ਸੰਬੋਧਨ ਕਰਕੇ ਅਗਲੀ ਪੰਕਤੀ ਉਚਾਰਨ ਕੀਤੀ ਹੈ। ਜਿਹੜੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹੋਏ ਹਨ, ਸੇ ਸੁਖ ਨ ਵਸਨ ਭੈਣ, ਇਹ ਭੈਣੋ ਉਹ ਕਦੇ ਸੁਖ ਵਿੱਚ ਨਹੀਂ ਵਸਦੇ। ਕਿਉਂਕਿ ਸਤਿਗੁਰੂ ਨੇ ਪਿੱਛੇ 12 ਮਹਾਂਬਾਣੀ ਦੇ ਵਿੱਚ ਦੱਸਿਆ ਸੀ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਪਰਮੇਸ਼ਰ ਨੂੰ ਭੁੱਲ ਜਾਣ ਕਰਕੇ ਤੇ ਫਿਰ ਸਾਰੇ ਹੀ ਰੋਗ ਸੋਗ ਆ ਕੇ ਘੇਰ ਲੈਂਦੇ ਨੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਜੋ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹੋਏ ਹਨ, ਭੈਣੋ ਉਹ ਕਦੇ ਸੁਖ ਵਿੱਚ ਨਹੀਂ ਵਸਦੇ।
ਹਰ ਪੇਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ।
ਹੁਣ ਗੁਰਮੁਖ ਸਖੀਆਂ ਨੂੰ ਸੰਬੋਧਨ ਕਰਕੇ ਹੀ ਅੱਗੇ ਉਚਾਰਨ ਕਰ ਰਹੇ ਹਨ, ਉਸ ਪਰਮੇਸ਼ਰ ਪਤੀ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਜਿਹੜੀ ਚੈਨ ਹੈ, ਆਤਮਕ ਸ਼ਾਂਤੀ, ਉਹ ਨਹੀਂ ਸਾਨੂੰ ਪ੍ਰਾਪਤ ਹੋ ਸਕਦੀ। ਖੋਜ ਡਿੱਠੇ ਸਭ ਗੈਣ, ਗੈਣ ਦਾ ਅਰਥ ਹੈ ਆਕਾਸ਼। ਆ ਜਿੰਨੇ ਵੀ ਉੱਪਰਲੇ ਮੰਡਲ ਨੇ, ਚਾਹੇ ਇੰਦਰ ਲੋਕ ਹੈ, ਚਾਹੇ ਸ਼ਿਵ ਲੋਕ ਹੈ, ਚਾਹੇ ਵਿਸ਼ਨ ਲੋਕ ਹੈ, ਚਾਹੇ ਬ੍ਰਹਮ ਲੋਕ ਹੈ, ਅਸੀਂ ਸਾਰੇ ਆਕਾਸ਼ ਵੀ ਖੋਜ ਕੇ ਵੇਖ ਲਏ ਨੇ, ਪਰ ਵਾਹਿਗੁਰੂ ਪਤੀ ਤੋਂ ਬਿਨਾਂ ਕਿਧਰੇ ਵੀ ਆਤਮਕ ਸ਼ਾਂਤੀ ਸਾਨੂੰ ਨਹੀਂ ਪ੍ਰਾਪਤ ਹੋ ਸਕਦੀ।
ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨੀ ਹੈ। ਜਿਹੜੀਆਂ ਹੋਰ ਗੁਰਮੁਖ ਸਖੀਆਂ ਸਹੇਲੀਆਂ ਨੇ ਉਹਨਾਂ ਦੇ ਅੱਗੇ ਇਹ ਤਰਲਾ ਕਰਨਾ ਹੈ, ਆਪ ਕਮਾਣਾ ਵਿਛੜੀ, ਬਈ ਤੇਰਾ ਵਿਛੋੜਾ ਕਿਵੇਂ ਪਿਆ, ਕੀ ਵਾਹਿਗੁਰੂ ਨੇ ਛੱਡ ਦਿੱਤਾ ਜਾਂ ਤੂੰ ਆਪਣੇ ਆਪ ਹੀ ਵਾਹਿਗੁਰੂ ਨੂੰ ਛੱਡ ਕੇ ਨਿਕਲ ਆਈ। ਤਾਂ ਉਸ ਵੇਲੇ ਇਹ ਬੇਨਤੀ ਕਰਨੀ ਹੈ, ਆਪ ਕਮਾਣਾ ਵਿਛੜੀ, ਬਈ ਮੈਂ ਤੇ ਆਪਣੇ ਹੀ ਕੀਤੇ ਮਾੜੇ ਕਰਮਾਂ ਦਾ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਗਈ ਹਾਂ। ਕਿਉਂਕਿ ਸਤਿਗੁਰੂ ਨੇ ਫਰਮਾਇਆ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੜਾ ਮਨੁੱਖ ਮਾੜੇ ਕੰਮ ਕਰਦਾ ਹੈ ਉਹ ਵਾਹਿਗੁਰੂ ਤੋਂ ਆਪਣੇ ਆਪ ਹੀ ਵਿਛੜ ਜਾਂਦਾ, ਦੂਰ ਚਲਿਆ ਜਾਂਦਾ। ਚੰਗੇ ਕੰਮ ਕਰਨ ਵਾਲਾ ਵਾਹਿਗੁਰੂ ਦੇ ਨੇੜੇ ਪਹੁੰਚ ਜਾਂਦਾ। ਆਪ ਕਮਾਣਾ ਵਿਛੜੀ, ਮੈਂ ਆਪ ਹੀ ਆਪਣੇ ਮਾੜੇ ਕਰਮਾਂ ਦਾ ਸਦਕਾ ਉਸ ਅਕਾਲ ਪੁਰਖ ਤੋਂ ਵਿਛੜ ਗਈ ਹਾਂ। ਦੋਸ਼ ਨਾ ਕਾਹੂੰ ਦੇਣ, ਹੁਣ ਹੋਰ ਕਿਸੇ ਸਿਰ ਦੋਸ਼ ਦੇਣਾ ਯੋਗ ਨਹੀਂ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੋਣ ਦਹਿ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸਾਮ। ਅਤੇ ਸਗਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹੀ ਕਰਨੀਆਂ ਬਣਦੀਆਂ ਹਨ।
ਕਰ ਕਿਰਪਾ ਪ੍ਰਭ ਰਾਖ ਲੈ ਹੋ, ਹੋਰ ਨਾਹੀ ਕਰਨ ਕਰੇਣ।
ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਸਿੱਧੀ ਅਰਦਾਸ ਹੈ, ਹੇ ਵਾਹਿਗੁਰੂ ਜੀ, ਤੁਸੀਂ ਸਰਬ ਕਲਾ ਸਮਰੱਥ ਹੋ, ਸਰਬ ਸ਼ਕਤੀਮਾਨ ਹੋ, ਅਤੇ ਕਿਰਪਾ ਕਰੋ ਮਹਾਰਾਜ ਸਾਨੂੰ ਵੀ ਰੱਖ ਲਓ, ਹੋਰ ਨਾਹੀ ਕਰਨ ਕਰੇਣ। ਅਤੇ ਮਹਾਰਾਜ ਹੋਰ ਆਪ ਜੀ ਤੋਂ ਬਿਨਾਂ ਕਰਨ ਕਰਾਉਣ ਵਾਲਾ, ਕਰੇਣ ਦਾ ਅਰਥ ਹੈ ਕਰਾਉਣ ਵਾਲਾ, ਆਪ ਜੀ ਤੋਂ ਬਿਨਾਂ ਹੋਰ ਕੋਈ ਵੀ ਕਰਨ ਕਰਾਉਣ ਵਾਲਾ ਨਹੀਂ ਹੈ।
ਹਰ ਤੁਧ ਵਿਣ ਖਾਕੂ ਰੂਲਣਾ ਕਹੀਐ ਕਿੱਥੇ ਵੈਣ।
ਹੇ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਤੇ ਇਸ ਜੀਵ ਨੂੰ, ਖਾਕੂ ਦਾ ਅਰਥ ਹੈ ਮਿੱਟੀ, ਇਹਨੂੰ ਮਿੱਟੀ ਵਿੱਚ ਹੀ ਧੂੜ ਵਿੱਚ ਹੀ ਰੋਲਣਾ ਪੈਂਦਾ, ਕਹੀਐ ਕਿੱਥੇ ਵੈਣ। ਅਤੇ ਇਹ ਜਿਹੜੇ ਦੁੱਖ ਦੇ ਬਚਨ ਨੇ, ਦੁੱਖ ਦੀ ਦਾਸਤਾਨ ਹੈ, ਇਹ ਜੋ ਸਾਡੇ ਦਿਲ ਦੀ ਵੇਦਨਾ ਹੈ, ਦੱਸੋ ਹੋਰ ਕਿਸ ਦੇ ਪਾਸ ਜਾ ਕੇ ਦੱਸੀਏ।
ਨਾਨਕ ਕੀ ਬੇਨੰਤੀ ਆ ਹਰ ਸੁਰਜਨ ਦੇਖਾ ਨੈਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਡੀ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਬੇਨਤੀ ਹੈ। ਨਾਨਕ ਕੀ ਬੇਨੰਤੀ ਆ, ਬੇਨੰਤੀਆਂ ਬਿੰਦੀ ਨਹੀਂ ਬੋਲਣੀ, ਬਿੰਦੀ ਤੋਂ ਰਹਿਤ ਹੀ ਉਚਾਰਨ ਕਰਨੇ। ਨਾਨਕ ਕੀ ਬੇਨੰਤੀ ਆ, ਇੱਕ ਵਚਨ ਹੈ, ਸਾਡੀ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਇਹ ਬੇਨਤੀ ਹੈ। ਹਰ ਸੁਰਜਨ ਦੇਖਾ ਨੈਣ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਅਸੀਂ ਆਪਣੇ ਪਤੀ ਪਰਮੇਸ਼ਰ ਨੂੰ, ਜੋ ਹਰ ਸਾਰੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ, ਅਤੇ ਸੁਰਜਨ ਸਾਰਿਆਂ ਵਿੱਚੋਂ ਸ੍ਰੇਸ਼ਟ ਜਨ ਮਹਾਂਪੁਰਖ ਹੈ, ਅਸੀਂ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਹਾਂ।
ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ।
ਹੁਣ ਹੋਰ ਸਖੀਆਂ ਸਹੇਲੀਆਂ ਦੇ ਨਾਲ ਮਿਲ ਕੇ ਇਹ ਵਿਚਾਰਾਂ ਕਰਨੀਆਂ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ, ਉਹਦੀ ਸਿਫਤ ਸਲਾਹ ਕਰਨੀ ਹੈ। ਉਹ ਕਿਵੇਂ? ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਪੁਰਖ, ਵਿਆਪਕ ਸਰੂਪ ਅਤੇ ਅਪਾਰ, ਪਾਰਾਵਾਰ ਤੋਂ ਰਹਿਤ ਹੈ। ਜੀ ਕੀ ਬਿਰਥਾ ਸੋ ਸੁਣੇ, ਉਹ ਜੀ ਦਾ ਅਰਥ ਹੈ ਸਾਡੇ ਜੀ ਦੀ, ਸਾਡੀ ਜਿੰਦ ਦੀ, ਸਾਡੇ ਦਿਲ ਦੀ। ਬਿਰਥਾ ਦਾ ਅਰਥ ਹੈ ਹਾਲਤ, ਸਾਡੇ ਦਿਲ ਦੀ ਪੀੜਾ ਨੂੰ ਉਹ ਸੁਣਦਾ ਹੈ, ਹੋਰ ਕੋਈ ਸੁਣਨ ਵਾਲਾ ਨਹੀਂ। ਕਿਉਂਕਿ ਕੁਦਰਤੀ ਗੱਲ ਹੈ, ਜਦੋਂ ਕਿਸੇ ਮਨੁੱਖ ਨੂੰ ਕੋਈ ਦੁੱਖ ਤਕਲੀਫ ਹੋਵੇ ਔਰ ਉਹਦੇ ਪਾਸ ਕੋਈ ਵੀ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਘੱਟ ਹੀ ਮਿਲਦਾ ਹੈ, ਹਾਂ ਉਸ ਵੇਲੇ ਸਾਨੂੰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਕਿਉਂਕਿ ਮਨੁੱਖਾਂ ਦੇ ਬਾਰੇ ਤੇ ਸਤਿਗੁਰੂ ਦਾ ਕਥਨ ਹੈ, ਦੁੱਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜਦੋਂ ਅਸੀਂ ਲੋਕਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਹਾਂ, ਉਹ ਆਪਣੇ ਦੁੱਖ ਦੱਸਣ ਲੱਗ ਜਾਂਦੇ ਨੇ। ਨਾਨਕ ਦੁਖੀਆ ਸਭ ਸੰਸਾਰ, ਕੋਈ ਨਾ ਕੋਈ ਦੁੱਖ ਤੇ ਹਰਕ ਨੂੰ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ ਸੁਖੀ ਹਰੀ ਕੇ ਦਾਸ। ਪਰ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਦਿਲ ਦੀ ਪੀੜਾ ਨੂੰ ਸੁਣਦਾ, ਇਸ ਲਈ ਸਾਨੂੰ ਉਹਦੇ ਚਰਣਾਂ ਦੇ ਵਿੱਚ ਹੀ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ।
ਮਰਨ ਜੀਵਨ ਆਰਾਧਣਾ ਸਭਨਾ ਕਾ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਰਨ ਦੇ ਸਮੇਂ ਵੀ ਤੇ ਜੀਵਨ ਕਾਲ ਦੇ ਅੰਦਰ ਵੀ ਆਰਾਧਨਾ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਆਰਾਧਨਾ ਚਾਹੀਦਾ ਹੈ। ਸਭਨਾ ਕਾ ਆਧਾਰ, ਤੇ ਉਹ ਅਕਾਲ ਪੁਰਖ ਵਾਹਿਗੁਰੂ ਭਾਈ ਸਾਰੇ ਜੀਵ ਜੰਤਾ ਦਾ ਆਸਰਾ ਹੈ।
ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੀ ਹੈ ਗੁਰਮੁਖ ਰੂਹ, ਸਸਰੈ ਪਈਐ ਤਿਸ ਕੰਤ ਕੀ, ਚਾਹੇ ਉਹ ਸਹੁਰੇ ਘਰ ਦੇ ਵਿੱਚ ਰਹਿੰਦੀ ਹੈ ਤੇ ਚਾਹੇ ਪਈਐ ਪੇਕੇ ਘਰ ਦੇ ਵਿੱਚ ਰਹਿੰਦੀ ਹੈ, ਪਰ ਉਸ ਕੰਤ ਪਤੀ ਪਰਮੇਸ਼ਰ ਦੀ ਪਿਆਰੀ ਬਣ ਜਾਂਦੀ ਹੈ। ਵੱਡਾ ਜਿਸ ਪਰਿਵਾਰ, ਜਿਸਦਾ ਬਹੁਤ ਵੱਡਾ ਪਰਿਵਾਰ ਹੈ, ਭਾਵ ਜਿਤਨੇ ਵੀ ਜੀਵ ਜੰਤ ਨੇ ਸਾਰਿਆਂ ਦਾ ਸਾਂਝਾ ਪਿਤਾ ਅਕਾਲ ਪੁਰਖ ਹੈ। ਸਾਰੇ ਮਨੁੱਖ ਉਸ ਵਾਹਿਗੁਰੂ ਦੇ ਪੁੱਤਰ ਨੇ, ਇਹ ਸਾਰਾ ਸੰਸਾਰ ਹੀ ਉਸਦਾ ਵੱਡਾ ਪਰਿਵਾਰ ਹੈ। ਅਥਵਾ ਜਿਤਨੇ ਵੀ ਸੰਤ ਮਹਾਂਪੁਰਖ ਨੇ, ਉਹ ਉਸ ਵਾਹਿਗੁਰੂ ਪਰਮੇਸ਼ਰ ਦਾ ਵੱਡਾ ਪਰਿਵਾਰ ਹੈ, ਅਤੇ ਜਿਹੜੇ ਮਹਾਂਪੁਰਖ ਨੇ ਉਹ ਲਾਡਲੇ ਸਪੂਤ ਨੇ। ਇਸ ਲਈ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ।
ਉੱਚਾ ਅਗਮ ਅਗਾਧ ਬੋਧ ਕਿਛ ਅੰਤ ਨਾ ਪਾਰਾਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਬਹੁਤ ਉੱਚਾ ਹੈ, ਅਗਮ ਮਨ ਦੀ ਗਮਤਾ ਤੋਂ ਪਰੇ, ਤੇ ਅਗਾਧ ਬੋਧ ਬੁੱਧੀ ਦੇ ਬੋਧ ਤੋਂ ਵੀ ਬਹੁਤ ਡੂੰਘਾ ਹੈ। ਕਿਛ ਅੰਤ ਨਾ ਪਾਰਾਵਾਰ, ਉਸ ਵਾਹਿਗੁਰੂ ਪਰਮੇਸ਼ਰ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਜਾਣ ਸਕਦਾ। ਪਾਰਾਵਾਰ ਦਾ ਅਰਥ ਹੁੰਦਾ ਹੈ ਉਰਵਾਰ ਪਾਰ, ਜਿਵੇਂ ਸਮੁੰਦਰ ਦਾ ਇੱਕ ਉਰਲਾ ਕਿਨਾਰਾ ਹੁੰਦਾ, ਇੱਕ ਪਰਲਾ ਕਿਨਾਰਾ ਹੁੰਦਾ, ਉਸਨੂੰ ਪਾਰਾਵਾਰ ਕਹਿੰਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਉਰਵਾਰ ਪਾਰ ਦਾ ਪਤਾ ਨਹੀਂ ਲੱਗਦਾ, ਕੋਈ ਇਹ ਨਹੀਂ ਦੱਸ ਸਕਦਾ ਵੀ ਵਾਹਿਗੁਰੂ ਇੱਥੋਂ ਸ਼ੁਰੂ ਹੁੰਦਾ ਅਤੇ ਇੱਥੇ ਜਾ ਕੇ ਸਮਾਪਤ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਜਾਣ ਸਕਦਾ, ਵੀ ਸਾਨੂੰ ਉਸ ਵਾਹਿਗੁਰੂ ਦੇ ਹੀ ਨਾਲ ਜੁੜਨਾ ਚਾਹੀਦਾ ਹੈ।
ਸੇਵਾ ਸਾਥ ਇਸ ਭਾਵ ਸੀ ਸੰਤਾਂ ਕੀ ਹੋਏ ਛਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੇਵਾ ਕੀਤੀ ਹੋਈ ਵੀ ਉਹ ਉਸਨੂੰ ਭਾਵਸੀ ਦਾ ਅਰਥ ਹੈ ਭਾਵੇਗੀ। ਸੰਤਾਂ ਕੀ ਹੋਏ ਛਾਰ, ਜਿਹੜੀ ਸੰਤਾਂ ਦੀ ਛਾਰ ਸੰਤਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਵੇ, ਇਹਦਾ ਮਤਲਬ ਆਪਾ ਭਾਵ ਹੰਕਾਰ ਛੱਡ ਕੇ ਨਿਰਮਾਣ ਤੇ ਨਿਸ਼ਕਾਮ ਹੋ ਕੇ ਜਦੋਂ ਅਸੀਂ ਸੇਵਾ ਕਰਾਂਗੇ, ਉਹ ਸੇਵਾ ਵਾਹਿਗੁਰੂ ਦੇ ਦਰ ਕਬੂਲ ਹੁੰਦੀ ਹੈ।
ਦੀਨਾ ਨਾਥ ਦਇਆਲ ਦੇਵ ਪਤਿਤ ਉਧਾਰਣ ਹਾਰ।
ਅਕਾਲ ਪੁਰਖ ਵਾਹਿਗੁਰੂ ਦੀ ਸਿਫਤਸਲਾਹ ਹੋ ਰਹੀ ਹੈ, ਉਹ ਵਾਹਿਗੁਰੂ ਦੀਨਾ ਨਾਥ, ਦੀਨਾ ਦਾ ਅਰਥ ਹੈ ਜਿਹੜੇ ਗਰੀਬ ਨੇ, ਆਜਿਜ ਨੇ, ਉਹਨਾਂ ਦਾ ਵੀ ਨਾਥ ਸੁਆਮੀ ਹੈ, ਅਨਾਥਾਂ ਦਾ ਵੀ ਨਾਥ ਹੈ, ਦਇਆਲ ਦੇਵ, ਅਤੇ ਫਿਰ ਉਹ ਦਇਆ ਦਾ ਘਰ ਹੈ, ਦੇਵ ਪ੍ਰਕਾਸ਼ ਰੂਪ ਹੈ, ਪਤ ਅਤੇ ਉਦਾਹਰਣ ਹਾਰ, ਅਤੇ ਵੱਡੇ ਵੱਡੇ ਅਜਾਮਲ ਵਰਗੇ, ਗਨਕਾ ਵਰਗੇ, ਬਾਲਮੀਕ ਵਰਗੇ ਵੱਡੇ ਵੱਡੇ ਪਾਪੀਆਂ ਨੂੰ ਵੀ ਉਧਾਰਨ ਵਾਲਾ ਹੈ।
ਆਦਿ ਜੁਗਾਦਿ ਰਖਦਾ ਸੱਚ ਨਾਮ ਕਰਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ ਸੱਚ ਨਾਮ ਕਰਤਾਰ, ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ, ਆਦਿ ਜੁਗਾਦੀ ਰੱਖਦਾ, ਉਹ ਆਦਿ ਜੁਗਾਦੀ ਦਾ ਅਰਥ ਹੈ ਸਦਾ ਸਦਾ, ਭਾਵ ਜਦੋਂ ਸੰਸਾਰ ਬਣਿਆ ਉਸ ਤੋਂ ਪਹਿਲਾਂ ਵੀ ਅਤੇ ਜਿਤਨਾ ਚਿਰ ਤੱਕ ਸੰਸਾਰ ਰਹੇਗਾ। ਆਦਿ ਜੁਗਾਦ ਦਾ ਅਰਥ ਵੀ ਸਦਾ ਸਦਾ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਪੈਜ ਰੱਖਦਾ ਹੈ, ਤੇ ਸੱਚ ਨਾਮ ਕਰਤਾਰ ਉਸ ਵਾਹਿਗੁਰੂ ਦਾ ਪਾਈ ਨਾਮ ਵੀ ਸੱਚਾ ਹੈ ਤੇ ਕਰਤਾਰ ਉਹ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ।
ਕੀਮਤ ਕੋਈ ਨਾ ਜਾਣਈ ਕੋ ਨਾਹੀ ਤੋਲਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨੂੰ ਕੋਈ ਵੀ ਨਹੀਂ ਜਾਣ ਸਕਦਾ ਤੇ ਨਾ ਹੀ ਕੋਈ ਭਾਈ ਉਸ ਨੂੰ ਤੋਲਣ ਵਾਲਾ ਹੈ। ਇਹਦਾ ਮਤਲਬ ਇਹ ਹੈ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਕੀਮਤ ਪਾਈ ਜਾਂਦੀ ਹੈ, ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੋਲ ਕੇ ਉਹਨਾਂ ਦੀ ਕੀਮਤ ਅਦਾ ਕੀਤੀ ਜਾਂਦੀ ਹੈ। ਜਿਵੇਂ ਆਮ ਤੌਰ 'ਤੇ ਆਪਾਂ ਕਈ ਸੌਦੇ ਤੋਲ ਕੇ ਲੈਂਦੇ ਹਾਂ ਅਤੇ ਕਈਆਂ 'ਤੇ ਵੈਸੇ ਪ੍ਰਾਈਸ ਲਿਖੀ ਹੁੰਦੀ ਹੈ ਵੀ ਇਹਦਾ ਆਹ ਮੁੱਲ ਹੈ ਤੁਸੀਂ ਲੈ ਲਵੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੀਮਤ ਕੋਈ ਨਾ ਜਾਣੀ, ਉਸ ਵਾਹਿਗੁਰੂ ਪਰਮੇਸ਼ਰ ਦੀ ਕੋਈ ਕੀਮਤ ਵੀ ਨਹੀਂ ਜਾਣ ਸਕਦਾ। ਕੋਈ ਇਹ ਨਹੀਂ ਦੱਸ ਸਕਦਾ ਵੀ ਤੁਸੀਂ ਆਹ ਸਾਧਨ ਕਰ ਲਵੋ ਇਹਦੇ ਨਾਲ ਤੁਹਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਇਹ ਉਸ ਵਾਹਿਗੁਰੂ ਦੀ ਕੀਮਤ ਨਹੀਂ ਕੋਈ ਪਾ ਸਕਦਾ। ਕੋ ਨਾ ਹੀ ਤੋਲਣ ਹਾਰ ਅਤੇ ਨਾ ਹੀ ਪਾਈ ਕੋਈ ਉਸਨੂੰ ਤੋਲਣ ਵਾਲਾ ਹੈ, ਭਾਵ ਨਾ ਤਾਂ ਕਿਸੇ ਕੋਲ ਐਸੀ ਬੁੱਧੀ ਰੂਪ ਤਕੜੀ ਹੈ ਅਤੇ ਸ਼ਾਸਤਰ ਪ੍ਰਮਾਣ ਰੂਪ ਵਟਾ ਹੈ ਜਿਹਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਤੋਲਿਆ ਜਾ ਸਕੇ।
ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ।
ਤੇ ਫਿਰ ਮਹਾਰਾਜ ਸਾਨੂੰ ਇਹ ਤਾਂ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ ਕਿੱਥੇ? ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਮਨ ਤਨ ਅੰਤਰ ਵਸ ਰਹੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਮਨ ਅੰਦਰ ਵੀ ਅਤੇ ਤਨ ਅੰਦਰ ਵੀ ਵਸ ਰਹੇ ਹਨ। ਨਾਨਕ ਨਹੀਂ ਸੁਮਾਰ ਸਤਿਗੁਰੂ ਫਰਮਾਉਂਦੇ ਹਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਸ਼ੁਮਾਰ ਨਹੀਂ, ਕੋਈ ਲੇਖਾ ਨਹੀਂ, ਕੋਈ ਹਿਸਾਬ ਕਿਤਾਬ ਨਹੀਂ ਕਰ ਸਕਦਾ।
ਦਿਨ ਰਹਿਣ ਜੇ ਪ੍ਰਭ ਕੋ ਸੇਵੰਦੇ ਤਿਨ ਕੈ ਸਦ ਬਲਹਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ, ਤਿਨ ਕੈ ਸਦ ਬਲਿਹਾਰ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹੋਰ ਥਾਂ 'ਤੇ ਬਚਨ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਸ਼ੋ ਧੂਰ। ਨਾਮ ਜਪਣ ਵਾਲਿਆਂ ਦਾ ਗੁਰੂ ਘਰ ਵਿੱਚ ਬੜਾ ਸਤਿਕਾਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਪਵਿੱਤਰ ਬਚਨ ਹਨ, ਹਾਉ ਕੁਰਬਾਨਾ ਜਾਉ ਮਿਹਰਬਾਨਾ, ਹਾਉ ਕੁਰਬਾਨਾ ਜਾਉ, ਹਾਉ ਕੁਰਬਾਨਾ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨਾ ਜਾਉ। ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਨ ਨਾਨਕ ਤੋੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਹਜ਼ੂਰ ਕਹਿੰਦੇ ਜਿਹੜੇ ਦਿਨ ਰਾਤ ਵਾਹਿਗੁਰੂ ਦੀ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਤੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਦਿਨ ਰਾਤ ਇੱਕ ਰਾਸ ਵਾਹਿਗੁਰੂ ਨੂੰ ਆਰਾਧਦੇ ਨੇ। ਕਿਉਂ? ਸਭਨਾ ਕਾ ਬਖਸ਼ਿੰਦ, ਉਹ ਵਾਹਿਗੁਰੂ ਪਾਈ ਸਾਰਿਆਂ ਨੂੰ ਹੀ ਦਾਤਾਂ ਬਖਸ਼ਣ ਵਾਲਾ ਹੈ।
ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੇਖੋ ਉਸ ਵਾਹਿਗੁਰੂ ਪਰਮੇਸ਼ਰ ਨੇ ਜੀਓ ਪਿੰਡ ਜਿਨ ਸਾਜਿਆ। ਜੀਓ ਦਾ ਅਰਥ ਹੈ ਜਿੰਦ ਜਾਨ ਅਤੇ ਪਿੰਡ ਦਾ ਅਰਥ ਹੈ ਸਰੀਰ। ਇਹ ਸਾਡੀ ਜਿੰਦ ਵੀ ਅਤੇ ਸਾਡਾ ਸਰੀਰ ਵੀ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਜਿਆ ਹੈ। ਕਰ ਕਿਰਪਾ ਦਿੱਤੀਨ ਜਿੰਦ, ਅਤੇ ਫਿਰ ਨਾਲ ਹੀ ਕਿਰਪਾ ਕਰਕੇ ਸਤਿਗੁਰੂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜਿੰਦ ਦਾ ਅਰਥ ਹੈ ਜਿੰਦ ਜਾਨ ਵੀ ਦਿੱਤੀ ਹੈ। ਜੀਓ ਦਾ ਅਰਥ ਹੋ ਗਿਆ ਸੂਖਸ਼ਮ ਸਰੀਰ, ਅਤੇ ਪਿੰਡ ਦਾ ਅਰਥ ਹੋ ਗਿਆ ਸੂਲ ਸਰੀਰ, ਅਤੇ ਜਿੰਦ ਜਿਹੜੀ ਜਾਨ ਹੈ, ਪ੍ਰਾਣ ਕਲਾ ਹੈ, ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ।
ਗੁਰ ਸ਼ਬਦ ਦੀ ਆਰਾਧੀ ਹੈ ਜਪੀਐ ਨਿਰਮਲ ਮੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਰੀਕਾ ਦੱਸਦੇ ਨੇ ਵੀ ਸਿਮਰਨ ਕਿਵੇਂ ਕਰਨਾ ਹੈ। ਹਜ਼ੂਰ ਕਹਿੰਦੇ ਗੁਰ ਸ਼ਬਦ ਦੀ ਆਰਾਧੀ ਹੈ, ਬਈ ਗੁਰ ਉਪਦੇਸ਼ ਰਾਹੀਂ, ਭਾਵ ਜਿਵੇਂ ਗੁਰੂ ਮਹਾਰਾਜ ਸਾਨੂੰ ਆਗਿਆ ਕਰਦੇ ਨੇ ਗੁਰਬਾਣੀ ਦੁਆਰਾ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਹਜ਼ੂਰ ਕਹਿੰਦੇ ਨੇ ਗੁਰੂ ਉਪਦੇਸ਼ਾਂ ਰਾਹੀਂ ਵਾਹਿਗੁਰੂ ਨੂੰ ਆਰਾਧੀਐ ਚੇਤੇ ਕਰਨਾ ਚਾਹੀਦਾ ਹੈ, ਜਪੀਐ ਨਿਰਮਲ ਮੰਤ। ਅਤੇ ਭਾਈ ਜਿਹੜਾ ਗੁਰੂ ਦਾ ਨਿਰਮਲ ਮੰਤ ਹੈ, ਮੂਲ ਮੰਤਰ ਹੈ, ਗੁਰ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਉਹਨੂੰ ਵੀ ਰਸਨਾ ਤੋਂ ਜਪਣਾ ਚਾਹੀਦਾ ਹੈ।
ਕੀ ਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ, ਉਹਦੀ ਕੀਮਤ ਕਿਸੇ ਤਰ੍ਹਾਂ ਵੀ ਆਖੀ ਨਹੀਂ ਜਾ ਸਕਦੀ। ਕੋਈ ਇਹ ਨਹੀਂ ਦੱਸ ਸਕਦਾ ਬਈ ਤੁਸੀਂ ਇੰਨਾ ਕੁ ਜਪ ਤਪ ਕਰ ਲਵੋ, ਇੰਨੇ ਕੁ ਸਾਧਨ ਕਰ ਲਵੋ, ਇਹਦੇ ਨਾਲ ਤੁਹਾਨੂੰ ਰੱਬ ਮਿਲ ਜਾਵੇਗਾ, ਇਸ ਤਰ੍ਹਾਂ ਦੀ ਕੋਈ ਕੀਮਤ ਨਹੀਂ ਉਸਦੀ ਦੱਸ ਸਕਦਾ।
ਜਿਸ ਮਨ ਵਸੈ ਨਰਾਇਣ ਸੋ ਕਹੀਐ ਭਗਵੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਲੀ ਜਿਹੜਾ ਭਗਵੰਤ ਦਾ ਅਰਥ ਹੈ, ਭਾਗਾਂ ਵਾਲਾ ਕੌਣ ਹੈ। ਹਜ਼ੂਰ ਕਹਿੰਦੇ ਜਿਸ ਮਨ ਵਸੈ ਨਰਾਇਣ, ਜਿਸ ਦੇ ਮਨ ਦੇ ਵਿੱਚ ਉਹ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਵਸ ਜਾਂਦਾ ਹੈ, ਸੋ ਕਹੀਐ ਭਗਵੰਤ, ਬਈ ਉਹੀ ਅਸਲੀ ਭਾਗਾਂ ਵਾਲਾ ਆਖੀਦਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਨੇ, ਭਾਗ ਅਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸੇਈ, ਇਹ ਆਏ ਸਫਲ ਤਿਨਾ ਕੇ ਕੰਮ। ਅਥਵਾ ਦੂਜਾ ਇਹਦਾ ਅਰਥ ਇਹ ਵੀ ਹੈ, ਜਿਸ ਮਨ ਵਸੈ ਨਾਰਾਇਣ, ਜਿਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਜਾਂਦਾ ਹੈ, ਸੋ ਕਹੀਐ ਭਗਵੰਤ, ਬਈ ਉਹ ਵੀ ਭਗਵੰਤ ਦਾ ਹੀ ਰੂਪ ਆਖੀਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਇਸ ਤਰ੍ਹਾਂ ਵੀ ਇਹ ਅਰਥ ਮਹਾਂਪੁਰਖ ਕਰਦੇ ਹਨ।
ਜੀ ਕੀ ਲੋਚਾ ਪੂਰੀ ਹੈ ਮਿਲੇ ਸੁਆਮੀ ਕੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਮਿਲੇ ਸੁਆਮੀ ਕੰਤ, ਜਦੋਂ ਦੀਨ ਦੁਨੀਆਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਕੰਤ ਪਤੀ ਪਰਮੇਸ਼ਰ ਦੇ ਰੂਪ ਦੇ ਵਿੱਚ ਮਿਲ ਜਾਂਦਾ ਹੈ, ਜੀ ਕੀ ਲੋਚਾ ਪੂਰੀ ਹੈ, ਫਿਰ ਜਿਹੜੀ ਸਾਡੇ ਜੀ ਦੀ ਭਾਵ ਸਾਡੇ ਦਿਲ ਦੀ ਸਾਡੇ ਮਨ ਦੀ ਇੱਛਾ ਹੈ ਉਹ ਪੂਰੀ ਹੋ ਸਕਦੀ ਹੈ।
ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜੀ ਰਿਹਾ ਹਾਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੈਨੂੰ ਆਤਮਕ ਜੀਵਨ ਬਖਸ਼ਿਸ਼ ਕਰ ਰਿਹਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਐਸੀ ਮੇਰੀ ਇਹ ਮਰਯਾਦਾ ਬਣੀ ਹੋਈ ਹੈ। ਦੋਖ ਸਭੇ ਹੀ ਹਨ, ਅਤੇ ਵਾਹਿਗੁਰੂ ਦਾ ਨਾਮ ਸਾਰੇ ਦੋਸ਼ਾਂ ਨੂੰ ਨਾਸ ਕਰਨ ਵਾਲਾ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਵੱਡੇ ਵੱਡੇ ਦੋਸ਼ ਅਤੇ ਵੱਡੇ ਵੱਡੇ ਪਾਪ ਵੀ ਲੈ ਜਾਂਦੇ ਨੇ। ਆ ਦੱਸਦੇ ਨੇ ਜਿਹੜਾ ਦਸ਼ਰਥ ਰਾਜਾ ਸੀ ਰਾਮ ਚੰਦਰ ਜੀ ਦਾ ਪਿਤਾ, ਇਹ ਇੱਕ ਵਾਰੀ ਸ਼ਿਕਾਰ ਖੇਡਣ ਵਾਸਤੇ ਗਿਆ ਅਤੇ ਉੱਧਰੋਂ ਜਿਹੜਾ ਉਹ ਸਰਵਣ ਸੀ ਜਿਸਨੇ ਆਪਣੇ ਮਾਤਾ ਪਿਤਾ ਦੀ ਬੇਅੰਤ ਸੇਵਾ ਕੀਤੀ, ਉਹ ਪਾਣੀ ਭਰਨ ਵਾਸਤੇ ਨਦੀ ਦੇ ਕਿਨਾਰੇ 'ਤੇ ਗਿਆ। ਜਦੋਂ ਉਹ ਪਾਣੀ ਭਰ ਰਿਹਾ ਸੀ ਅਤੇ ਦਸ਼ਰਥ ਰਾਜੇ ਨੇ ਭੁਲੇਖੇ ਦੇ ਨਾਲ ਵੀ ਸ਼ਾਇਦ ਕੋਈ ਹਰਨ ਪਾਣੀ ਪੀ ਰਿਹਾ, ਉਸਨੂੰ ਤੀਰ ਮਾਰ ਦਿੱਤਾ। ਅਤੇ ਜਦੋਂ ਸਰਵਣ ਸਹਿਕ ਰਿਹਾ ਸੀ ਤਾਂ ਉਸ ਵੇਲੇ ਦਸ਼ਰਥ ਰਾਜੇ ਨੇ ਕੋਲ ਜਾ ਕੇ ਦੇਖਿਆ ਵੀ ਇਹ ਤਾਂ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ। ਅਤੇ ਫਿਰ ਉਸਨੇ ਜਾ ਕੇ ਆਪਣੇ ਇਹਦੇ ਜਿਹੜੇ ਸਰਵਣ ਦੇ ਮਾਤਾ ਪਿਤਾ ਸਨ ਉਹਨਾਂ ਨੂੰ ਜਾ ਕੇ ਦੁੱਖਦਾਈ ਖਬਰ ਦੱਸੀ। ਕਹਿਣ ਲੱਗਾ ਵੀ ਮੇਰੇ ਪਾਸੋਂ ਬਹੁਤ ਵੱਡਾ ਪਾਪ ਹੋ ਗਿਆ, ਮੈਂ ਤੁਹਾਡੇ ਪੁੱਤਰ ਨੂੰ ਤੀਰ ਮਾਰ ਬੈਠਾ ਹਾਂ ਔਰ ਉਹ ਹੁਣ ਮਰਨ ਕਿਨਾਰੇ ਹੈ, ਸ਼ਾਇਦ ਮਰ ਹੀ ਗਿਆ ਹੋਵੇ। ਇੰਨੀ ਗੱਲ ਸੁਣ ਕੇ ਉਹਨਾਂ ਨੇ ਆਖਿਆ ਵੀ ਹੁਣ ਅਸੀਂ ਵੀ ਜਿਉਂ ਕੇ ਕੀ ਲੈਣਾ, ਔਰ ਉਹਨਾਂ ਨੇ ਵੀ ਜਿਉਂਦੇ ਜੀ ਚਿਖਾ ਬਣਾ ਕੇ ਆਤਮਦਾਹ ਕਰ ਲਿਆ। ਅਤੇ ਦਸ਼ਰਥ ਰਾਜੇ ਦੇ ਮਨ ਨੂੰ ਬੜੀ ਠੋਕਰ ਲੱਗੀ, ਕਹਿੰਦਾ ਇਹ ਤਾਂ ਤਿੰਨ ਹੱਤਿਆ ਦਾ ਦੋਸ਼ ਮੇਰੇ ਸਿਰ ਚੜ੍ਹ ਗਿਆ, ਇੱਕ ਸਰਵਣ ਵਰਗਾ ਮਹਾਨ ਧਰਮੀ ਸਪੂਤ ਮੇਰੇ ਹੱਥੋਂ ਮਾਰਿਆ ਗਿਆ ਅਤੇ ਦੂਸਰੇ ਉਹਦੇ ਮਾਤਾ ਪਿਤਾ ਅੰਧਲਾ ਅਤੇ ਅੰਧਲੀ ਉਹ ਦੋਵੇਂ ਮੇਰੇ ਕਾਰਨ ਆਤਮਦਾਹ ਕਰ ਗਏ ਨੇ, ਹੁਣ ਮੇਰਾ ਪਾਪ ਕਿਵੇਂ ਲਵੇਗਾ? ਆਖਿਰ ਇਹ ਵੀ ਚਿਖਾ ਬਣਾ ਕੇ ਸੜਨ ਲੱਗਿਆ ਤਾਂ ਇਸਨੂੰ ਆਕਾਸ਼ ਬਾਣੀ ਹੋਈ, ਕਹਿਣ ਲੱਗੇ, ਦਸ਼ਰਥ ਤੂੰ ਐਵੇਂ ਆਪਣੀ ਜਾਨ ਨਾ ਗੁਆ। ਹਾਂ, ਵਾਹਿਗੁਰੂ ਦਾ ਨਾਮ ਹੈ ਜਿਹੜਾ ਸਾਰੇ ਪਾਪਾਂ ਨੂੰ ਦੋਸ਼ਾਂ ਨੂੰ ਨਾਸ ਕਰ ਸਕਦਾ ਹੈ, ਤੂੰ ਵਾਹਿਗੁਰੂ ਦਾ ਨਾਮ ਜਪ। ਤਾਂ ਉਸ ਵੇਲੇ ਇਹਨੇ ਬੇਨਤੀ ਕੀਤੀ, ਕਹਿਣ ਲੱਗਾ, ਮੈਂ ਤਾਂ ਪਾਪੀ ਹਾਂ, ਮੈਂ ਕਿਵੇਂ ਨਾਮ ਜਪ ਸਕਦਾ ਹਾਂ? ਤਾਂ ਆਕਾਸ਼ ਬਾਣੀ ਹੋਈ, ਤੇਰੇ ਘਰ ਦੇ ਵਿੱਚ ਵਿਸ਼ਨੂੰ ਜੀ ਨੇ ਅਵਤਾਰ ਧਾਰਨ ਕਰਨਾ, ਤੇਰੇ ਘਰੇ ਰਾਮ ਚੰਦਰ ਜੀ ਨੇ ਪ੍ਰਗਟ ਹੋਣਾ, ਤੂੰ ਆਪਣੇ ਪੁੱਤਰ ਦਾ ਨਾਮ ਹੀ ਰਾਮ ਰੱਖ ਲਵੀਂ, ਅਤੇ ਜਦੋਂ ਪੁੱਤਰ ਦੇ ਬਹਾਨੇ ਰਾਮ ਰਾਮ ਜਪੇਗਾ, ਰਾਮ ਪਰਮੇਸ਼ਰ ਦਾ ਵੀ ਨਾਮ ਹੈ ਨਾ, ਅਸਲੀ ਤਾਂ ਰਾਮ ਪਰਮੇਸ਼ਰ ਦਾ ਹੀ ਨਾਮ ਹੈ, ਬਾਕੀ ਤਾਂ ਆਪਣੀ ਮਰਜ਼ੀ ਨਾਲ ਹੀ ਜਿਵੇਂ ਆਪਣੇ ਵੀ ਕੋਈ ਨਾਨਕ ਕੋਈ ਹੋਰ ਨਾਮ ਰੱਖ ਲੈਂਦੇ ਨੇ, ਇਸੇ ਤਰ੍ਹਾਂ ਨਾਮ ਰੱਖੇ ਹੋਏ ਨੇ। ਅਤੇ ਦਸ਼ਰਥ ਰਾਜੇ ਨੇ ਫਿਰ ਜਦੋਂ ਆਪਣੇ ਪੁੱਤਰ ਦਾ ਨਾਮ ਰਾਮ ਰੱਖਿਆ ਅਤੇ ਕਹਿੰਦੇ ਨੇ ਫਿਰ ਉਹ ਰਾਮ ਰਾਮ ਜਪਦਿਆਂ ਹੋਇਆਂ ਇਹਦੇ ਸਾਰੇ ਦੋਸ਼ ਲੈ ਗਏ, ਸਾਰੀਆਂ ਹੱਤਿਆ ਦੂਰ ਹੋ ਗਈਆਂ। ਪਰ ਇੱਕ ਵਚਨ ਉਹ ਪੂਰਾ ਕਰਨਾ ਪਿਆ, ਉਹ ਕੀ ਸੀ? ਇਹ ਜਿਹੜੇ ਅੰਧਲਾ ਅਤੇ ਅੰਧਲੀ ਸਰਵਣ ਦੇ ਮਾਤਾ ਪਿਤਾ ਸਨ, ਇਹਨਾਂ ਨੇ ਇਹ ਗੱਲ ਆਖੀ ਸੀ, ਜਿਵੇਂ ਅਸੀਂ ਪੁੱਤਰ ਦੇ ਵਿਛੋੜੇ ਵਿੱਚ ਪ੍ਰਾਣ ਤਿਆਗ ਰਹੇ ਹਾਂ, ਅਤੇ ਤੂੰ ਵੀ ਆਪਣੇ ਪੁੱਤਰ ਦੇ ਵਿਛੋੜੇ ਦੇ ਵਿੱਚ ਹੀ ਜਾਨ ਦੇਵੇਂਗਾ। ਇੰਨੇ ਵਚਨ ਕਹਿ ਦਿੱਤੇ, ਉਹ ਆਖਰ ਪੂਰੇ ਹੋਏ। ਜਦੋਂ ਰਾਮ ਚੰਦਰ ਜੀ ਬਣੋਵਾਸ ਲਈ ਗਏ ਤਾਂ ਦਸ਼ਰਥ ਪਿਤਾ ਨੇ ਬੜਾ ਯਤਨ ਕੀਤਾ ਰੋਕਣ ਦਾ, ਪਰ ਉਹ ਕਹਿਣ ਲੱਗੇ, ਮੈਂ ਧਰਮ ਪੁੱਤਰ ਹਾਂ, ਇਸ ਲਈ ਮੈਂ ਆਪਣੇ ਵਚਨ ਪੂਰੇ ਕਰਨਾ ਚਾਹੁੰਦਾ ਹਾਂ, ਇਸ ਲਈ ਤੁਸੀਂ ਫਿਕਰ ਨਾ ਕਰੋ, ਅਸੀਂ ਬਣੋਵਾਸ ਕੱਟ ਕੇ 14 ਸਾਲ ਫਿਰ ਵਾਪਸ ਆ ਜਾਵਾਂਗੇ। ਦਸ਼ਰਥ ਰਾਜੇ ਦਾ ਰਾਮ ਚੰਦਰ ਜੀ ਨਾਲ ਬੜਾ ਪ੍ਰੇਮ ਸੀ। ਦੱਸਦੇ ਨੇ ਜਿੰਨਾ ਚਿਰ ਤੱਕ ਰਾਮ ਚੰਦਰ ਜੀ ਦਰਸ਼ਨ ਦਿੰਦੇ ਰਹੇ, ਬਣੋਵਾਸ ਨੂੰ ਜਾ ਰਹੇ ਸਨ, ਅਤੇ ਉਹ ਅਟਾਰੀ 'ਤੇ ਚੜ੍ਹ ਕੇ ਵੇਖਦਾ ਰਿਹਾ, ਅਤੇ ਜਦੋਂ ਦੂਰ ਚਲੇ ਗਏ ਦਿਸਣੋਂ ਹਟ ਕੇ, ਉਸ ਵੇਲੇ ਚੱਕਰ ਆਇਆ ਅਤੇ ਉੱਥੋਂ ਅਟਾਰੀ ਤੋਂ ਹੇਠਾਂ ਡਿੱਗੇ ਦਸ਼ਰਥ ਰਾਜੇ ਦੀ ਮੌਤ ਹੋ ਗਈ ਸੀ। ਆਪਾਂ ਤਾਂ ਸਿਰਫ ਇੰਨਾ ਹੀ ਲੈਣਾ ਵੀ ਵਾਹਿਗੁਰੂ ਦਾ ਨਾਮ ਐਸਾ ਹੈ ਜਿਹੜਾ ਸਾਰੇ ਦੋਸ਼ਾਂ ਨੂੰ ਪਾਪਾਂ ਨੂੰ ਨਾਸ ਕਰ ਦਿੰਦਾ ਹੈ।